ਜਿਹੜਾ ਸਫ਼ਰ ਸੀ ਸਿਰਫ 4 ਕਿਲੋਮੀਟਰ, ਹੁਣ 25 ਕਿਲੋਮੀਟਰ ਹੋ ਗਿਆ, ਹੁਣ 25 ਕਿਲੋਮੀਟਰ ਚੱਲ ਗਿਆ, 25 ਕਿਲੋਮੀਟਰ ਪੈਸੇ ਬਣ ਗਏ. ਉਹਨੇ ਜਾ ਕੇ ਮਿੱਤਰ ਦੇ ਸਾਹਮਣੇ ਗੇਟ ਤੇ ਗਾੜੀ, ਜਿੱਥੇ ਜਿਹੜਾ ਐਡਰੈਸ ਸੀ ਉੱਥੇ ਜਾ ਕੇ ਗੱਡੀ ਖਲਾਰੀ ਤੇ ਕਹਿੰਦਾ ਆਹ ਤੇਰੇ ਮਿੱਤਰ ਦਾ ਘਰ ਹੈ. ਨੰਬਰ ਵੇਖ ਕੇ ਕਹਿੰਦਾ ਆਹ ਤੇਰੇ ਮਿੱਤਰ ਦਾ ਘਰ ਹੈ. ਪੈਸੇ ਲਏ ਚਲਾ ਗਿਆ. ਘਰ ਗਿਆ, ਉਸ ਮਿੱਤਰ ਨੇ ਪੁੱਛਿਆ ਤੂੰ ਮੈਨੂੰ ਫੋਨ ਕੀਤਾ ਸੀ ਤੁਰ ਲੱਗਿਆ ਕਿ ਮੈਂ ਇਸ ਜਗ੍ਹਾ ਤੇ ਮੈਂ ਏਅਰਪੋਰਟ ਤੇ ਆ ਗਿਆ ਜਾਂ ਮੈਂ ਬੱਸ ਅੱਡੇ ਆ ਗਿਆ, ਮੈਂ ਤੁਰਨ ਲੱਗਾ, ਟੈਕਸੀ ਕਰ ਲਈ ਹੈ. 4 ਮਿੰਟ ਦਾ ਰਸਤਾ ਸਾਰਾ, 4 ਕਿਲੋਮੀਟਰ ਸਾਰਾ, 10 ਮਿੰਟ ਦਾ, 5 ਮਿੰਟ ਦਾ ਰਸਤਾ. ਵੇਖ ਤੈਨੂੰ ਅੱਧਾ ਘੰਟਾ ਹੋ ਗਿਆ ਫੋਨ ਆਇਆ, ਇੰਨਾ ਚਿਰ ਲੱਗ ਗਿਆ. ਕਹਿੰਦਾ ਨਹੀਂ 4 ਮਿੰਟ ਦਾ ਰਸਤਾ ਨਹੀਂ, 25 ਕਿਲੋਮੀਟਰ ਦੇ ਪੈਸੇ ਦਿੱਤੇ ਮੈਂ. ਤੁਸੀਂ ਕਹਿੰਦੇ 4 ਕਿਲੋਮੀਟਰ ਦਾ ਰਸਤਾ ਹੈ, 25 ਕਿਲੋਮੀਟਰ ਦੇ ਮੈਂ ਪੈਸੇ ਦਿੱਤੇ ਇਸ ਭਾਈ ਨੂੰ, ਟੈਕਸੀ ਵਾਲੇ ਨੂੰ ਜਿਹੜਾ ਚਲਾ ਗਿਆ. ਹੈਰਾਨ ਹੋਇਆ ਮਿੱਤਰ, ਕਹਿੰਦਾ ਕਿੱਥੇ ਭਟਕਦਾ ਰਿਹਾ ਇੰਨਾ ਚਿਰ, ਕਿੱਥੇ ਭਟਕਦਾ ਰਿਹਾ ਇੰਨਾ ਚਿਰ, ਅਣਜਾਣ ਸੀ ਨਾ ਤੂੰ, ਪਹਿਲੀ ਵਾਰੀ ਮਿਲਣਾ ਸੀ ਮੇਰੇ ਕੋਲ, ਪਹਿਲੀ ਵਾਰੀ ਆਇਆ ਸੀ ਅਣਜਾਣ ਸੀ, ਹੁਣ ਜਦੋਂ ਤੂੰ ਦੂਜੀ ਵਾਰੀ ਆਏਗਾ ਹੁਣ ਭੁਲੇਖਾ ਨਹੀਂ ਪੈਣਾ. ਅਣਜਾਣ ਸੀ ਉਹ ਬੰਦਾ ਸੋਚਦਾ, ਕਹਿੰਦਾ ਅੱਛਾ ਸਿਰਫ 4 ਕਿਲੋਮੀਟਰ, ਇੰਨਾ ਭੁਲੇਖੇ ਚ ਪਾ ਛੱਡਿਆ, ਮੈਨੂੰ ਘੁਮਾ ਛੱਡਿਆ, ਕਦੀ ਕਿਸੇ ਬੰਨੇ ਲੈ ਗਿਆ, ਕਦੀ ਕਿਸੇ ਬੰਨੇ. ਭਾਗਾ ਵਾਲੇ ਕੀ ਕੁਝ ਸਾਡੇ ਨਾਲ ਨਹੀਂ ਹੋਇਆ ਅੱਜ ਭਲਾ. ਮਿੱਤਰ ਦਾ ਐਡਰੈਸ ਬੜਾ ਪਿਆਰਾ ਸੀ, ਸਿੱਧਾ ਹੀ ਕੋਈ ਰਾਹ ਦੇ ਵਿੱਚ ਵਿਚੋਲਾ ਹੀ ਕੋਈ ਨੀ ਹੈ ਨਾ, ਸਿੱਧਾ ਸਿੱਧਾ ਅਕਾਲ ਪੁਰਖ ਦੇ ਨਾਲ ਜੁੜਦਾ ਸਿੱਧਾ ਹੀ. ਐਡਰੈਸ ਕਿੱਡਾ ਪਿਆਰਾ, ਵੇਖੋ ਜੀ ਹੈ ਕੋਈ ਵਿੱਚ ਕੋਈ ਪੜਦਾ ਜੀ, ਰਾਹ ਦੇ ਵਿੱਚ ਖੜਨ ਦੀ ਲੋੜ ਹੈ ਕਿਤੇ ਜੀ, ਸਿੱਧਾ ਹੀ ਐਡਰੈਸ ਹੈ ਮਿੱਤਰ ਦਾ, ਗੁਰੂ ਕੋਲ ਆਉਣ ਦਾ ਰਸਤਾ ਸਿੱਧਾ ਹੀ ਹੈ. ਤੇ ਜਿਹੜਾ ਵਿਚੋਲਾ ਸੀ ਨਾ ਟੈਕਸੀ ਵਾਲਾ, ਉਹ ਭਾਵੇਂ ਸਿੱਖ ਲਾ ਲਓ ਭਾਵੇਂ ਬਾਹਮਣ ਲਾ ਲਓ, ਅਣਜਾਣ ਸੀ ਬੰਦਾ, ਗੁਰੂ ਦੇ ਨਾਲ ਅਜੇ ਕਦੇ ਵਾਹ ਨਹੀਂ ਸੀ ਪਿਆ, ਮਿੱਤਰ ਦੇ ਨਾਲ ਅਜੇ ਵਾਹ ਨਹੀਂ ਸੀ ਪਿਆ, ਉਮਰ ਭਾਵੇਂ ਸਾਰੀ ਨੰਗੀ ਸੀ, ਪਹਿਲੀ ਵਾਰੀ ਮਿਲਦਾ ਸੀ ਗਿਆਨ ਸੁਰਤ ਕਰਕੇ ਤੇ ਗਿਆਨ ਕਰਕੇ, ਸਰੀਰ ਕਰਕੇ ਮਿਲਦਾ ਹੀ ਰਹਿੰਦਾ ਸੀ. ਮਨ ਚਾਓ ਭਇਆ, ਮਨ ਵਿੱਚ ਚਾਹ ਸੀ ਕਿ ਵਾਕਈ ਸਹੀ ਮਿਲ ਕੇ ਵੇਖੀਏ, ਚੰਗੀ ਤਰ੍ਹਾਂ ਵਰਤ ਕੇ ਵੇਖੀਏ ਮਿੱਤਰ ਦੇ ਨਾਲ. ਟੈਕਸੀ ਤੇ ਚੜ ਗਿਆ ਪੁਜਾਰੀ ਜੀ ਤੇ, ਉਹ ਕਦੀ ਤੋਂ ਵਰਤ ਰਖਾ ਦੇ ਇਹਦੇ ਕੋਲ, ਕਦੀ ਕਿਸੇ ਬੰਨੇ ਘੁਮਾਈ ਫਿਰੇ, ਕਦੀ ਕਿਸੇ ਬੰਨੇ ਘੁਮਾਈ ਫਿਰੇ, ਕਿਉਂਕਿ ਅਣਜਾਣ ਸੀ, ਅਗਲਾ ਬੰਦਾ ਚਲਾਕ ਸੀ. ਸਾਰੀ ਉਮਰ ਕਰਮ ਕਾਂਡ ਕਰਦੇ ਨੰਗੀ, ਇੱਡਾ ਲੰਮਾ ਸਫ਼ਰ ਹੋ ਗਿਆ, 2 ਮਿੰਟ ਦਾ ਰਸਤਾ ਹੀ ਸਾਰਾ, 2 ਮਿੰਟ ਦਾ ਰਸਤਾ ਸੀ ਗੁਰੂ ਦੇ ਨਾਲ ਲੀਨ ਹੋਣ ਦਾ, 2 ਮਿੰਟ ਦਾ. ਸਾਰੀਆਂ ਉਮਰਾਂ ਹੀ ਨੰਗੀਆਂ, ਬੰਦੇ ਬਜ਼ੁਰਗ ਹੋ ਗਏ, ਮੈਂ ਕਹਿੰਦਾ ਉਮਰਾਂ ਨੀ ਨੰਗੀਆਂ, ਪੀੜੀਆਂ ਹੀ ਨੰਗੀਆਂ. ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝ ਹੀ ਨਹੀਂ ਆਈ, ਪੀੜੀਆਂ ਨੰਗੀਆਂ. ਇੰਨਾ ਲੰਮਾ ਆਇਆ ਕਿਉਂ ਭਲਾ? ਕਿਉਂਕਿ ਅਣਜਾਣ ਬੰਦਾ ਸੀ, ਟੈਕਸੀ ਵਾਲਾ ਚਲਾਕ ਸੀ. ਅੱਜ ਵੀ ਜਿਹੜੇ ਡੇਰਾਵਾਦ ਇਹ ਕੌਣ ਹੈ ਜੀ? ਇਹ ਟੈਕਸੀਆਂ ਵਾਲੇ ਨੇ, ਲੋਕ ਇਹਨਾਂ ਕੋਲ ਜਾਂਦੇ ਨੇ, ਇਹ ਕਹਿੰਦੇ ਤੁਸੀਂ ਇੰਨੇ ਪਾਠ ਕਰਵਾ ਲਿਓ, ਤੁਸੀਂ ਇੰਨੀ ਵਾਰੀ ਆਹ ਪਾਠ ਕਰ ਲਿਓ. ਉਹਨਾਂ ਨੇ ਚਾੜਤਾ ਟੈਕਸੀ ਤੇ, ਬੰਦਾ ਘੁੰਮੀ ਜਾਂਦਾ ਘੁੰਮੀ ਜਾਂਦਾ, ਗੁਰੂ ਦੀ ਗੱਲ ਸਮਝ ਨਹੀਂ ਆਉਂਦੀ. ਉਹਨਾਂ ਨੇ ਇਹੋ ਜਿਹਾ ਚਾੜਿਆ, ਆਪਣੇ ਵੱਲੋਂ ਸੋਚਦਾ ਕਿ ਹਾਂ ਸਫ਼ਰ ਹੋ ਰਿਹਾ, ਆਪਣੇ ਵੱਲੋਂ ਸੋਚਦਾ ਕਿ ਗੁਰੂ ਨੂੰ ਮਿਲਣ ਚੱਲਿਆ ਆ, ਪਰ ਸਫ਼ਰ ਬੜਾ ਲੰਮਾ ਹੋ ਗਿਆ. ਭਾਗਾ ਵਾਲੇ ਸਮਝ ਹੀ ਨਹੀਂ ਆਏ, ਤੇ ਜਿੱਦਣ ਸਮਝ ਆਈ ਕਹਿੰਦਾ ਇੰਨਾ ਕੀ ਕੰਮ ਸੀ? ਮਨ ਸਮਝਾਵਣ ਕਾਰਨ ਕਛਲੋਕ ਪੜ੍ਹੀਏ ਗਿਆਨ, ਇੰਨਾ ਕੀ ਕੰਮ ਸੀ? ਸਿਰਫ ਮਨ ਨੂੰ ਦੂਜੇ ਬੰਨਿਓ ਤੋੜ ਕੇ ਸੱਚ ਦੇ ਨਾਲ ਜੋੜ ਦੇਣਾ ਸੀ, ਇਹਦੇ ਕੰਮ ਦੇ ਵਾਇਆ ਤੇ ਬੜਾ ਥੋੜਾ ਸੀ, 2 ਮਿੰਟ ਦਾ ਹੀ ਕੰਮ ਸੀ, ਕੰਮ ਤੇ ਬੜਾ ਥੋੜਾ ਸੀ ਨਾ, ਬਸ ਗੁਰੂ ਨੂੰ ਆਪਣਾ ਆਪ ਸੌਂਪਣਾ ਸੀ, ਗੁਰੂ ਨੂੰ ਆਪਣਾ ਆਪ ਨਿਸ਼ਾਵਰ ਕਰਨਾ ਸੀ. ਪਰ ਜਿਹੜੇ ਟੈਕਸੀ ਵਾਲੇ ਸੀ ਉਹ ਚਲਾਕ ਸੀ, ਉਹਨਾਂ ਨੇ ਬੜਾ ਘੁਮਾਇਆ, ਬੜਾ ਘੁਮਾਇਆ, ਬੜੇ ਪੈਸੇ ਲੁੱਟੇ, ਬੜਾ ਮੀਟਰ ਘੁਮਾਇਆ ਇਹਦਾ, ਬੜਾ ਮੀਟਰ ਘੁਮਾਇਆ, ਕਦੀ ਸੰਪਰ ਪਾਠ ਦਾ ਮੀਟਰ ਘੁਮਾ ਦਿੱਤਾ, ਕਦੀ ਕਿਸੇ ਪਾਠ ਦਾ ਮੀਟਰ ਘੁਮਾ ਦਿੱਤਾ, ਬੰਦਾ ਇੰਨਾ ਕੁ ਪੈਸਾ ਲਟਾਉਂਦਾ ਰਿਹਾ, ਗੁਰੂ ਦੀ ਗੱਲ ਇੱਕ ਵੀ ਸਮਝ ਨਹੀਂ ਆਈ. ਸਾਹਿਬ ਕਹਿੰਦੇ ਪੱਬਰ ਤੂੰ ਹਰਿਆਵਲਾ, ਤੈਨੂੰ ਟੈਕਸੀ ਵਾਲਾ ਲੁੱਟ ਕੇ ਲੈ ਗਿਆ, ਤੈਨੂੰ ਤੇ ਚੱਕਰਾਂ ਚ ਪਾ ਛੱਡਿਆ, ਤੈਨੂੰ ਤੇ ਵਹਿਮਾਂ ਦੇ ਵਿੱਚ ਪਾ ਛੱਡਿਆ, ਤੈਨੂੰ ਤੇ ਭਰਮਾਂ ਦੇ ਵਿੱਚ ਪਾ ਛੱਡਿਆ, ਇਸ ਕਰਕੇ ਤੈਨੂੰ ਸੱਚ ਦੇ ਕੋਲ ਨਹੀਂ ਜਾਣ ਦਿੱਤਾ, ਡਰ ਲੱਗਦਾ, ਸੱਚ ਦੇ ਨਾਲ ਤੇਰਾ ਨਾਤਾ ਨਹੀਂ ਬਣ ਦਿੱਤਾ, ਸੱਚ ਦੇ ਨਾਲ ਤੇਰੀ ਵਿਚਾਰ ਨਹੀਂ ਟਿਕਣ ਦਿੱਤੀ ਕਦੇ ਵੀ, ਅਣਜਾਣ ਨਾ ਬਣਿਓ ਕਦੇ ਵੀ, ਧਰਮ ਦੀ ਦੁਨੀਆਂ ਦੇ ਵਿੱਚ ਵੀ ਅਣਜਾਣ ਨਾ ਬਣਿਓ ਕਦੇ ਵੀ, ਲੁੱਟੇ ਜਾਓਗੇ. ਸਮਝ ਨਹੀਂ ਆਏਗੀ ਕੀ ਕਰੀਏ, ਸਮਝ ਨਹੀਂ ਆਏਗੀ ਕਿਵੇਂ ਗੁਰੂ ਦੇ ਨਾਲ ਜੁੜੀਏ. ਅੱਜ ਬੜੇ ਲੋਕ ਅਣਜਾਣ ਬਣ ਕੇ ਤੁਰੇ ਫਿਰਦੇ ਨੇ ਆਲੇ ਦੁਆਲੇ, ਘੁਮਾਈ ਫਿਰਦੇ ਨੇ, ਘੁਮਾਉਣ ਵਾਲੇ ਆਲੇ ਦੁਆਲੇ ਘੁਮਾਈ ਫਿਰਦੇ ਨੇ, ਜਿੱਦਣ ਸਮਝ ਆਉਗੀ ਉਦੋਂ ਸਮਾਂ ਲੰਘ ਜਾਂਦਾ। ਗੁਰੂ ਕੀ ਬਾਣੀ ਬੜੀ ਸੌਖੀ ਹੈ, ਜਿੱਦਣ ਇਸ ਮਿੱਤਰ ਦੇ ਨਾਲ ਮਿਲਾਪ ਹੋ ਗਿਆ ਨਾ, ਇਹ ਮਿੱਤਰ ਇੰਨਾ ਪਿਆਰਾ ਜੇ ਇਹ ਸਾਡੇ ਤੋਂ ਪਹਿਲਾਂ ਆਪਣੇ ਆਪ ਬੱਚਿਆਂ ਨੂੰ ਤੋਰ ਦਿੰਦਾ ਕਈ ਵਾਰੀ, ਇੰਨਾ ਪਿਆਰਾ ਇਹ ਸਾਡੇ ਵਰਗਾ ਥੋੜਾ ਜਿਹਾ ਦੂਜਿਆਂ ਨੂੰ ਮਰਵਾ ਦਿਓ, ਆਪਣੇ ਲਗਾ ਕੇ ਰੱਖੋ। ਏਦਾਂ ਹੀ ਹੋਇਆ ਸੀ ਨਾ ਕਿ ਆਪਣਾ ਬਾਹਰ ਭੇਜ ਦਿੱਤਾ, ਸੁਖਬੀਰ ਨੂੰ ਬਾਹਰ ਭੇਜ ਦਿੱਤਾ ਉਦੋਂ ਪੜ੍ਹਨ ਵਾਸਤੇ, ਲੋਕਾਂ ਦੇ ਮਰਵਾ ਦਿੱਤੇ। ਇਹ ਉਹੋ ਜਿਹਾ ਮਿੱਤਰ ਨਹੀਂ ਹੈ, ਉਹੋ ਜਿਹਾ ਥੋੜਾ ਇਹਦੇ ਆਪਣੇ ਆਪ ਨੂੰ ਪਹਿਲਾਂ ਰੱਖਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਹਿਲਾਂ ਮੇਰਾ ਧਰਮ ਛਡਾ ਦਿਓ, ਪਹਿਲਾਂ ਮੈਂ ਕੁਰਬਾਨ ਹੋਵਾਂਗਾ ਬਾਕੀ ਪਿੱਛੇ। ਇਹ ਇਹੋ ਜਿਹਾ ਪਿਆਰਾ ਮਿੱਤਰ ਹੈ, ਪਰ ਜਿਹੜੇ ਚਲਾਕ ਸਨ ਨਾ ਉਹਨਾਂ ਦੇ ਚੱਕਰਾਂ ਦੇ ਵਿੱਚ ਪਾ ਦਿੱਤਾ ਲੋਕ ਬੰਦੇ ਨੂੰ। ਅਣਜਾਣ ਵਿਅਕਤੀ ਲੁੱਟਿਆ ਜਾਂਦਾ ਜੀ, ਉਹ ਸਮਾਜ ਵੀ ਸਮਾਜ ਵੀ ਲੁੱਟੇਗਾ ਤੇ ਉਹਨੂੰ ਧਾਰਮਿਕ ਲਾਣਾ ਵੀ ਲੁੱਟੇਗਾ ਅਣਜਾਣ ਬੰਦੇ ਨੂੰ। ਜਿਹਦੇ ਕੋਲ ਗਿਆਨ ਹੋਇਆ ਉਹਨੂੰ ਕੋਈ ਲੁੱਟ ਨਹੀਂ ਸਕਦਾ। ਗੁਰਦੇਵ ਪਿਤਾ ਜੀ ਆਖਦੇ ਕੇ ਦੋਖੜੇ ਸੜੇ ਹੋਏ, ਕਾਲੀ ਹੋਈ ਆ ਤੇ ਹੋਈ, ਨਾਨਕ ਮੈਂ ਤਨ ਭੰਗ। ਇਹਦੇ ਆ ਜਿਹੜਾ ਤਨ ਹੈ ਨਾ ਇਹ ਖਤਮ ਹੋਣ ਤੱਕ ਆ ਗਿਆ, ਇਸ ਤਨ ਦੇ ਵਿੱਚ ਕੋਈ ਗੁਣ ਨਹੀਂ ਰਿਹਾ, ਇਸ ਤਨ ਦੇ ਵਿੱਚ ਹੁਣ ਸਮਝ ਨਹੀਂ ਰਹੀ। ਇਹੋ ਹੀ ਗੱਲ ਗੁਰੂ ਸਾਹਿਬ ਜੀ ਨੇ ਸੁਰਤ ਤੇ ਲਾਈ ਹੈ ਕਿ ਸੁਰਤ ਜਿਹੜੀ ਹੈ ਨਾ ਇਹ ਕਾਲੀ ਹੋ ਗਈ, ਸੁਰਤ ਬੇਸਮਝ ਹੋ ਗਈ। ਜਦੋਂ ਸੁਰਤ ਨਾਲ ਨਾ ਕੰਮ ਕਰੇ ਫਿਰ ਜੋ ਮਰਜ਼ੀ ਕਰਾ ਲਓ ਬੰਦੇ ਕੋਲ, ਇਹ ਤੋਂ ਬੜੇ ਬੜੀ ਬੜੀ ਲੁੱਟਿਆ, ਇਹਨੂੰ ਬੜੀ ਬੜੀ ਲੁੱਟਿਆ। ਹੁਣ ਧਿਆਨ ਦਿਓ, ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਨਾ ਧਾਰਮਿਕ ਸਥਾਨ ਤੇ, ਜਿਹੜੀ ਬਿਲਡਿੰਗ ਢਾਈ ਗਈ ਉਹ ਵੀ ਸਿੱਖਾਂ ਦੀ, ਬਿਲਡਿੰਗ ਵੀ ਸਿੱਖਾਂ ਦੀ। ਜਿਹੜੇ ਉਸ ਜਗ੍ਹਾ ਤੇ ਅਸਥਾਨ ਤੇ ਮਾਰੇ ਗਏ ਸ਼ਹੀਦ ਹੋਏ ਉਹ ਵੀ ਸਿੱਖ, ਬਿਲਡਿੰਗ ਵੀ ਸਿੱਖਾਂ ਦੀ ਤੇ ਜਿਹੜੇ ਉੱਥੇ ਸ਼ਹੀਦ ਹੋਏ ਉਹ ਵੀ ਸਿੱਖ। ਧਿਆਨ ਦਿਓ, ਜਿਹੜੇ ਮਾਰਨ ਵਾਲੇ ਸਨ ਕੁਲਦੀਪ ਬਰਾੜ ਵਰਗੇ ਉਹ ਵੀ ਸਿੱਖ ਘਰਾਂ ਦੇ ਵਿੱਚੋਂ ਹੀ ਸੀ, ਉਹ ਵੀ ਸਿੱਖ ਹੀ ਸੀ, ਪਰਿਵਾਰ ਸਿੱਖਾਂ ਦੇ ਪਰਿਵਾਰ ਦੇ ਵਿੱਚੋਂ ਸਨ। ਦਰਬਾਰ ਵੀ ਢੱਠਾ ਉਹ ਵੀ ਸਿੱਖਾਂ ਦਾ, ਸਿੱਖ ਸ਼ਹੀਦ ਹੋਏ ਉਹ ਵੀ ਸਿੱਖ, ਸੈਨ ਕਰਨ ਵਾਲੇ ਮਾਰਨ ਵਾਲੇ ਵੀ ਸਿੱਖ। ਹੈਰਾਨਗੀ ਉਸ ਦਿਨ ਹੋਈ ਜਦੋਂ 2005 ਦੇ ਵਿੱਚ ਮਾਫ਼ੀ ਮੰਗਾਈ ਉਹ ਵੀ ਮਨਮੋਹਨ ਸਿੰਘ ਸਿੱਖ ਦੇ ਕੋਲ ਮੰਗਾ ਦਿੱਤੀ ਉਹਨਾਂ ਨੇ। ਇਹ ਕੀ ਹੈ ਜੀਵਨ, ਭੋਲਾ ਸੀ ਬੰਦਾ ਲੁੱਟਣ ਵਾਲੇ ਲੁੱਟੀ ਗਏ, ਅਣਜਾਣ ਸੀ ਬੰਦਾ ਲੁੱਟਣ ਵਾਲੇ ਲੁੱਟੀ ਗਏ। ਇਸ ਕਰਕੇ ਅਣਜਾਣ ਬੰਦੇ ਨੂੰ ਸਮਾਜ ਵੀ ਠੱਗਦਾ, ਧਾਰਮਿਕ ਬੰਦੇ ਵੀ ਠੱਗਦੇ। ਬੜੇ ਕੰਮ ਬੰਦਾ ਠੱਗੀ ਦੇ ਵਿੱਚ ਕਰ ਰਿਹਾ, ਮੋਹ ਵਸ ਆ ਕੇ ਕਰੀ ਜਾਂਦਾ, ਖੁਸ਼ੀਆਂ ਦੇ ਦੌਰ ਵਿੱਚ ਹੀ ਕਰੀ ਜਾਂਦਾ, ਆਪਣੇ ਆਪ ਨੂੰ ਭਰੋਸਾ ਦੇਣ ਵਾਸਤੇ ਕਰੀ ਜਾਂਦਾ। ਪਰ ਸਹਿਬ ਆਖਦੇ ਨਹੀਂ, ਤੱਤੀ ਤੋਏ ਨਾ ਪੱਲਵੇ ਜੇ ਜਲ ਟੁੱਬੀ ਦੇ। ਹੁਣ ਜਿਹੜੀ ਫਸਲ ਸੁੱਕਦੀ ਹੋਵੇ ਨਾ ਪਾਣੀ ਤੋਂ ਬਿਨਾਂ, ਪਾਣੀ ਤੋਂ ਬਿਨਾਂ ਜਿਹੜੀ ਫਸਲ ਸੁੱਕਦੀ ਹੈ ਗੁਰੂ ਪਿਆਰ ਵਾਲੇ ਉਹਦਾ ਕੀ ਹਾਲ ਹੈ ਜੀ ਦੱਸੋ। ਜਿਹੜੀ ਪਾਣੀ ਤੋਂ ਬਿਨਾਂ ਫਸਲ ਸੁੱਕਦੀ ਹੈ ਕੀ ਕਰ ਸਕਦੇ ਉਹਦੇ ਵਾਸਤੇ ਆਪਾਂ ਭਲਾ ਪਾਣੀ ਲਾ ਸਕਦੇ? ਜਿਹੜੇ ਫੁੱਲ ਸੁੱਕਦੇ ਆਪਣੇ ਉਹਦਾ ਹੱਲ ਕੀ ਹੈ ਜੀ? ਉਹਨੂੰ ਪਾਣੀ ਲਾ ਦਿਓ, ਇਹੋ ਹੀ ਹੱਲ ਆ। ਫਸਲ ਸੁੱਕ ਰਹੀ ਹੈ ਬੰਦਾ ਕੀ ਕਰਦਾ ਜੀ? ਪਾਣੀ ਲਾ ਦਿੰਦਾ। ਫੁੱਲਾਂ ਦੀ ਬਗੀਚੀ ਸੁੱਕਦੀ ਹੈ ਮਨੁੱਖ ਕੀ ਕਰਦਾ ਜੀ? ਪਾਣੀ ਲਾ ਦਿੰਦਾ, ਉਹ ਫਿਰ ਹਰੇ ਹੋ ਜਾਂਦੇ। ਹੁਣ ਦੂਜੀ ਗੱਲ ਦੱਸਿਓ, ਜਿਹੜੀ ਫਸਲ ਪਾਣੀ ਦੇ ਵਿੱਚ ਰਹਿ ਕੇ ਸੁੱਕ ਜਾਵੇ ਉਹਦਾ ਕੀ ਕਰੋਗੇ? ਤੱਤੀ ਤੋਏ ਨਾ ਪੱਲਵੇ ਜੇ ਜਲ ਟੁੱਬੀ ਦੇ। ਜਿਹੜੀ ਪਾਣੀ ਦੇ ਵਿੱਚ ਹੀ ਫਸਲ ਸੁੱਕ ਜਾਂਦੀ, ਜਿਵੇਂ ਮਕਈਆਂ ਲੋਕ ਬੀਜਦੇ ਸਨ, ਜ਼ਿਆਦਾ ਪਾਣੀ ਖਲੋ ਜਾਂਦਾ ਸੀ ਮਕਈ ਸੁੱਕ ਜਾਂਦੀ ਸੀ। ਕਣਕ ਨੂੰ ਪਾਣੀ ਜ਼ਿਆਦਾ ਲੱਗ ਜਾਣਾ, ਪਾਣੀ ਖਲੋਤਾ ਰਹਿਣਾ, ਕਈ ਦਿਨ ਕਣਕ ਖੱਟੀ ਹੋਣੀ, ਕਣਕ ਸੁੱਕ ਜਾਣੀ, ਉਹਦਾ ਕੀ ਹੱਲ ਹੈ? ਉਹਦਾ ਕੋਈ ਹੱਲ ਨਹੀਂ। ਜਿਹੜੀ ਵੈਸੇ ਫਸਲ ਸੁੱਕ ਰਹੀ ਹੈ ਉਹਨੂੰ ਪਾਣੀ ਲਾ ਦਿਓਗੇ ਉਹਨੇ ਹਰੀ ਹੋ ਜਾਣਾ, ਜਿਹੜੀ ਪਾਣੀ ਨੇ ਸਿਖਾ ਦਿੱਤੀ ਉਹ ਮੁੜ ਕੇ ਹਰੀ ਨਹੀਂ ਹੋ ਸਕਦੀ ਕਦੇ। ਹੁਣ ਧਿਆਨ ਦਿਓ, ਜਿਹੜੀ ਤੇ ਵੈਸੇ ਬੰਦਾ ਜੇ ਪਹਿਲੀ ਵਾਰੀ ਜਿਹਨੂੰ ਸਮਝ ਹੀ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਵੇਂ ਗਿਆਨ ਦਿੰਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿਵੇਂ ਕਿਰਪਾ ਹੋਏਗੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਿਵੇਂ ਪੜ੍ਹਿਆ ਜਾਵੇ, ਕਿਵੇਂ ਜੁੜਿਆ ਜਾਵੇ। ਜਿਹੜਾ ਤੇ ਅਣਜਾਣ ਸੀ ਬੰਦਾ, ਜਿਹਨੂੰ ਤੇ ਸਮਝ ਹੀ ਨਹੀਂ ਸੀ, ਉਹਨੇ ਕੀ ਕੀਤਾ? ਉਹਨੇ ਪਾਣੀ ਪਾ ਲਿਆ, ਬਾਣੀ ਦਾ ਗਿਆਨ ਪਾ ਲਿਆ, ਤੇ ਕੀ ਹੋ ਗਿਆ ਜੀ ਭਲਾ? ਉਹ ਹਰਿਆ ਹੋ ਗਿਆ। ਉਹਨੂੰ ਅਣਜਾਣ ਨਹੀਂ ਸੀ, ਨਵਾਂ ਆਇਆ ਸੀ, ਨਵਾਂ ਹੀ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ, ਅਰਥ ਪੜ੍ਹੇ, ਸਮਝਿਆ ਵਿਚਾਰਿਆ ਕਿ ਜੋ ਮੈਂ ਕਰਦਾ ਰਿਹਾ ਉਹ ਗਲਤ ਹੈ, ਗੁਰਬਾਣੀ ਆਦਮੀ ਇੰਜ ਕਰਨਾ ਚਾਹੀਦਾ, ਜੋ ਮੈਂ ਪਹਿਲਾਂ ਕਰਦਾ ਰਿਹਾ ਉਹ ਗਲਤ ਹੈ, ਤੁੱਕਾ ਸੀ ਪਹਿਲਾਂ ਮੈਂ, ਸਾਰੀ ਉਮਰ ਵੈਸੀ ਜ਼ਿੰਦਗੀ ਬਤੀਤ ਕਰ ਦਿੱਤੀ, ਗਿਆਨ ਤੋਂ ਬਿਨਾਂ ਹੀ ਜ਼ਿੰਦਗੀ ਬਤੀਤ ਕਰ ਦਿੱਤੀ। ਉਹ ਬੰਦਾ ਗੁਰੂ ਕੋਲ ਆਇਆ, ਉਹਨੇ ਸ਼ਬਦ ਦਾ ਪਾਣੀ ਪਾਇਆ, ਦੂਜੇ ਦਿਨ ਫਿਰ ਸ਼ਬਦ ਦਾ ਪਾਣੀ ਪਾਇਆ ਤੇ ਪੂਰੀ ਸੁਰਤ ਹੌਲੀ ਹੌਲੀ ਹਰੀ ਹੋਣੀ ਸ਼ੁਰੂ ਹੋ ਗਈ, ਭਾਵ ਉਹਨੂੰ ਗਿਆਨ ਆਉਣਾ ਸ਼ੁਰੂ ਹੋ ਗਿਆ, ਗਿਆਨਵਾਨ ਬਣਦਾ ਗਿਆ ਬੰਦਾ। ਉਹ ਤੇ ਜਿਹੜੇ ਭੁਲੇਖੇ ਜੀ ਤੁਰੇ ਫਿਰਦੇ ਉਹਨਾਂ ਦਾ ਕੀ ਹੋਏਗਾ ਜੀ ਦੱਸੋ, ਜਿਹੜੇ ਮੰਨਦੇ ਨੇ ਕਿ ਅਸੀਂ ਸੁੱਕੇ ਹੋਏ ਹਾਂ, ਜਿਹੜੇ ਵੈਸੇ ਗੁਰੂ ਦੀਆਂ ਪ੍ਰਕਰਮਾ ਕਰਦੇ ਰਹਿੰਦੇ ਆ, ਜਿਹਨਾਂ ਨੂੰ ਜਿਹੜੇ ਵੈਸੇ ਗੁਰੂ ਨੂੰ ਮੱਥਾ ਟੇਕਦੇ ਰਹਿੰਦੇ, ਗਿਆਨ ਨਹੀਂ ਹੈਗਾ ਉਹਦਾ ਕੋਈ ਹੱਲ ਨਹੀਂ ਹੈਗਾ, ਉਹਨਾਂ ਦਾ ਕੋਈ ਹੱਲ ਨਹੀਂ ਹੈਗਾ। ਜਿਹੜੇ ਜਿਹੜੀ ਫਸਲ ਪਾਣੀ ਦਾ ਸੁੱਕ ਗਈ ਹੈ ਨਾ, ਉਹਦਾ ਕੋਈ ਹੱਲ ਨਹੀਂ। ਜਿਹੜਾ ਬੰਦਾ ਭੁਲੇਖੇ ਚ ਤੁੱਕਾ ਪਿਆ, ਜੋ ਬਾਣਾ ਪਾਇਆ ਹੈ, ਕਕਾਰ ਪਾਏ ਆ, ਸਾਰਾ ਕੁਝ ਬੜਾ ਸੋਹਣਾ ਲੱਗਦਾ ਵੇਖਣ ਨੂੰ, ਗੁਰੂ ਕੋਲ ਆਣ ਕੇ ਬੈਠਦਾ ਹੈ, ਗੁਰੂ ਦੀ ਗੱਲ ਸੁਣਦਾ ਹੈ, ਗੁਰੂ ਦੀ ਬਾਣੀ ਸੁਣਦਾ ਹੈ, ਉਹ ਸਾਰਾ ਕੁਝ ਦੇ ਵਿੱਚ ਰਹਿੰਦਿਆਂ ਵੀ ਸੁੱਕ ਗਿਆ ਤਾਂ ਕੋਈ ਹੱਲ ਨਹੀਂ ਹੋਣਾ। ਸਾਰੇ ਕਹੇ ਦੇ ਵਿੱਚ ਰਹਿੰਦਿਆਂ, ਸਾਰੇ ਕੰਮ ਕਰਦਿਆਂ ਵੀ ਸੁੱਕਾ ਪਿਆ, ਕੰਮ ਸਾਰੇ ਉਹਨੇ ਇਹੋ ਹੀ ਕੀਤੇ, ਆਨੰਦ ਕਾਰਜ ਬੱਚੇ ਦਾ ਉਹ ਵੀ ਬਾਣੀ ਦੇ ਨਾਲ ਕੀਤਾ, ਜਿੱਦਣ ਬੱਚੇ ਨੇ ਜਨਮ ਲਿਆ ਸੀ ਉਦਣ ਵੀ ਬਾਣੀ ਦੇ ਨਾਲ ਹੀ ਕੀਤਾ, ਅਰਦਾਸ ਕਰਵਾਈ, ਜਿੱਦਣ ਕੋਈ ਘਰ ਵਿੱਚ ਮਰਗ ਹੋਈ ਉਦਣ ਵੀ ਗੁਰਬਾਣੀ ਦਾ ਆਸਰਾ ਲਿਆ, ਪਰ ਰਿਆ ਸੁੱਕੇ ਦਾ ਸੁੱਕਾ ਹੀ ਗਿਆਨ ਨਹੀਂ ਆਇਆ, ਸਮਝ ਨਹੀਂ ਆਈ। ਸਤਿਗੁਰੂ ਆਖਦੇ ਜਾਣਾ ਪਾਣੀ ਨਾ ਲਹਾਂ, ਜਾਣਾ ਮੈਨੂੰ ਸਮਝ ਹੈ, ਮੈਨੂੰ ਪਤਾ ਮੈਂ ਜਾਣਦਾ ਹੈ, ਜਾਣਾ ਪਾਣੀ ਨਾ ਲਹਾਂ ਜੇ ਸਿੱਧੀ ਮੇਰਾ ਸੰਗ, ਕਿ ਮੇਰਾ ਇਹਦੇ ਨਾਲੋਂ ਨਾਤਾ ਟੁੱਟ ਗਿਆ, ਮੇਰਾ ਗੁਰੂ ਦੇ ਨਾਲੋਂ ਸਿਧਾਂਤ ਟੁੱਟ ਗਿਆ, ਮੇਰੀ ਗੁਰੂ ਦੇ ਨਾਲੋਂ ਵਿਚਾਰ ਟੁੱਟ ਗਈ, ਇਸ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਬੜੇ ਦੁੱਖ ਆਏ, ਤੇ ਚਾਹ ਹੁੰਦਾ ਨਾ ਬੰਦੇ ਨੂੰ। ਹੁਣ ਬਾਬਾ ਫਰੀਦ ਜੀ ਨੇ ਬੜਾ ਪਿਆਰਾ ਕਿਹਾ, ਜਾਂ ਕੁਵਾਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਹੁਣ ਉਦਾਹਰਨ ਬੜੀ ਪਿਆਰੀ ਦਿੱਤੀ ਹੈ, ਕਹਿੰਦੇ ਲੜਕੀ ਜਦੋਂ ਕੁਵਾਰੀ ਸੀ ਨਾ, ਉਹਦੇ ਮਨ ਵਿੱਚ ਬੜਾ ਚਾਅ ਸੀ ਕਿ ਮੇਰਾ ਵਿਆਹ ਹੋ ਜਾਵੇ। ਉਦਾਹਰਨ ਦਿੱਤੀ, ਦੋ ਪੱਖ ਹੁੰਦੇ ਬਾਣੀ ਦੇ, ਜਦੋਂ ਲੜਕੀ ਕੁਵਾਰੀ ਸੀ ਜਾਂ ਲੜਕਾ, ਉਹਨਾਂ ਦੇ ਮਨ ਵਿੱਚ ਚਾਓ ਸੀ ਕਿ ਸਾਡਾ ਵਿਆਹ ਹੋ ਜਾਵੇ। ਹੁਣ ਲੜਕੀ ਦਾ ਵਿਆਹ ਹੋ ਗਿਆ, ਜਾਂ ਕੁਵਾਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਜਦੋਂ ਕੁਵਾਰੀ ਸੀ ਮਨ ਵਿੱਚ ਚਾਅ ਸੀ, ਬਾਬਾ ਫਰੀਦ ਜੀ ਕਹਿੰਦੇ ਹੁਣ ਵਿਆਹੀ ਗਈ ਤੇ ਹੁਣ ਮਾਮਲੇ ਬਣ ਗਏ, ਹੁਣ ਕਬੀਲਦਾਰੀ ਪੈ ਸਰ, ਹੁਣ ਮਰਜ਼ੀ ਦੇ ਨਾਲ ਕਿਤੇ ਜਾ ਨਹੀਂ ਸਕਦੀ, ਹਨਾ, ਜਿਵੇਂ ਮਾਪਿਆਂ ਦੇ ਘਰੇ ਸੀ, ਹੁਣ ਤਾਂ ਸਹੁਰਿਆਂ ਨੂੰ ਪੁੱਛ ਕੇ ਜਾਣਾ ਪੈਣਾ ਜਿੱਥੇ ਵੀ ਜਾਣਾ ਨਾ। ਕੁਵਾਰੀ ਸੀ, ਚਾਅ ਸੀ, ਵਿਆਹੀ ਗਈ ਤੇ ਮਾਮਲੇ ਬਣ ਗਏ, ਹੁਣ ਮੁਸ਼ਕਲ ਬਣ ਗਈ, ਹੁਣ ਬੜੀਆਂ ਜ਼ਿੰਮੇਵਾਰੀਆਂ ਆ ਗਈਆਂ, ਬੱਚਿਆਂ ਦੀਆਂ ਜ਼ਿੰਮੇਵਾਰੀਆਂ, ਘਰ ਬਾਹਰ ਦੀਆਂ ਜ਼ਿੰਮੇਵਾਰੀਆਂ, ਬਜ਼ੁਰਗਾਂ ਦੀਆਂ ਜ਼ਿੰਮੇਵਾਰੀਆਂ, ਹੁਣ ਪਛਤਾਉਂਦੀ ਹੈ ਕਿ ਹੁਣ ਫਿਰ ਉਹ ਕੁਵਾਰੀ ਹੋ ਜਾ, ਬੜਾ ਪਹਿਲਾਂ ਤਾਂ ਚਾਹ ਸੀ ਮਨ ਵਿੱਚ, ਬੜਾ ਚਾਹ ਸੀ ਵਿਆਹ ਹੋਵੇ, ਪਰ ਇਹ ਤੇ ਪੰਗਾ ਪੈ ਗਿਆ, ਜ਼ਿੰਮੇਵਾਰੀਆਂ ਬੜੀਆਂ, ਇੰਨੇ ਵਜੇ ਪ੍ਰਸ਼ਾਦਾ ਤਿਆਰ ਕਰਨਾ, ਇੰਨੇ ਵਜੇ ਬਾਪੂ ਜੀ ਨੂੰ ਚਾਹ ਲਿਆ ਕੇ ਦੇਣੀ ਹੈ, ਬੜੀਆਂ ਜ਼ਿੰਮੇਵਾਰੀਆਂ। ਵਿਵਾਹੀ ਤਾਂ ਮਾਮਲੇ, ਹੁਣ ਵਿਆਹੀ ਗਈ ਤਾਂ ਮੁਸ਼ਕਲ ਬੜੀ ਹੈ, ਕਿਸੇ ਬੱਚੇ ਦੀ ਫੀਸ ਤਾਰਨ ਵਾਲੀ, ਕਿਸੇ ਬੱਚੇ ਦਾ ਕੁਝ ਹੋਣ ਵਾਲਾ, ਕੋਈ ਬੱਚਾ ਬਿਮਾਰ ਹੋ ਗਿਆ, ਕਹਿੰਦੇ ਬੜਾ ਮੁਸ਼ਕਲ ਹੋ ਗਿਆ, ਬੜੀ ਪਰੇਸ਼ਾਨੀ, ਹੁਣ ਤੇ ਕੀ ਕਰੀਏ, ਹੁਣ ਫਿਰ ਕੁਵਾਰੀ ਹੋ ਸਕਦੀ, ਕਹਿੰਦੇ ਨਹੀਂ ਹੁਣ ਨਹੀਂ ਕੁਵਾਰੀ ਹੋਇਆ ਜਾਣਾ, ਹੁਣ ਹਾਂ ਇੱਕ ਹੱਲ ਹੈਗਾ, ਕਬੀਲਦਾਰੀ ਛੱਡ ਕੇ ਭੱਜ ਸਕਦੀ ਹੈ, ਹੋਰ ਕੋਈ ਹੱਲ ਨਹੀਂ, ਉਹ ਪਹਿਲਾਂ ਵਾਲੀ ਅਵਸਥਾ ਦੇ ਵਿੱਚ ਹੁਣ ਨਹੀਂ ਆ ਸਕਦੀ, ਕੁਵਾਰੀ ਨਹੀਂ ਆ, ਹੁਣ ਕੁਵਾਰੀ ਨਹੀਂ ਹੋ ਸਕਦੀ ਹੁਣ, ਕਿਉਂਕਿ ਵਿਆਹੀ ਗਈ ਇੱਕ ਵਾਰੀ, ਹਾਂ ਹੁਣ ਭੱਜ ਸਕਦੀ ਜ਼ਿੰਮੇਵਾਰੀ ਛੱਡ ਕੇ, ਮੈਂ ਨੀ ਕੰਮ ਕਰਨਾ, ਮੈਂ ਨੀ ਕੁਝ ਕਰਨਾ, ਮੈਂ ਨੀ ਬੱਚੇ ਸਾਹਮਣੇ। ਸਾਨੂੰ ਸਮਝਾਇਆ ਜਿਹੜੀ ਜੀਵ ਇਸਤਰੀ ਕੁਵਾਰੀ ਹੈ ਨਾ, ਉਹਨੂੰ ਬੜਾ ਚਾਹ ਹੈ ਕਿ ਗੁਰੂ ਨਾਲ ਮਿਲਾ ਜਾ ਕੇ, ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਵੇ ਮੇਰਾ। ਆਪਾਂ ਸਾਰੇ ਇੱਥੇ ਇਸੇ ਕਰਕੇ ਆਏ ਹਾਂ ਨਾ, ਕਿ ਆਪਾਂ ਗੁਰੂ ਦੀ ਗੱਲ ਸੁਣੀਏ, ਆਪਣੇ ਪਰਮਾਤਮਾ ਦੀ ਗੱਲ ਸੁਣੀਏ, ਵਾਹਿਗੁਰੂ ਦੀ ਗੱਲ ਸੁਣੀਏ, ਸਾਰੇ ਇਹੋ ਹੀ ਮਕਸਦ ਆਪਣਾ ਇਹੋ ਹੀ ਹੈ ਕਿ ਬਾਣੀ ਸੁਣੀਏ ਜਾ ਕੇ। ਬੜਾ ਚਾਹ ਸੀ ਘਰੋਂ ਤੁਰ ਲੱਗਿਆ ਨਾ, ਸਾਰਿਆਂ ਦੇ ਮਨ ਵਿੱਚ ਹੈਗਾ ਸੀ ਕਿ ਨਹੀਂ ਜੀ, ਬੜਾ ਚਾਹ ਸੀ, ਬੋਲਦੇ ਚਲੋ ਕੋਈ ਨੀ, ਬੜਾ ਚਾਹ ਸੀ ਕਿ ਜਾ ਕੇ ਗੁਰੂ ਦੀ ਗੱਲ ਸੁਣੀਏ। ਜਿਹੜਾ ਬੰਦਾ ਲੇਟ ਹੁੰਦਾ ਸੀ ਉਹ ਕਹਿੰਦਾ ਕਿ ਲੇਟ ਹੋ ਗਿਆ ਨਾ, ਕੀਰਤਨ ਤਾਂ ਸਮਾਪਤ ਹੀ ਹੋ ਗਈ ਹੈ, ਤੇ ਕਈ ਕਹਿੰਦੇ ਚਲੋ ਕੋਈ ਗੱਲ, ਇੱਕ ਘੰਟਾ ਵੱਧ ਗਿਆ ਕੀਰਤਨ ਵਾਲਾ, ਇਹੋ ਜਿਹੀ ਵੀ ਹੋਣੀ ਮੇਰੇ ਵਰਗੇ, ਇੱਕ ਘੰਟਾ ਵੱਧ ਗਿਆ ਚਲੋ ਕੀਰਤਨ ਭਾਈ ਸਾਹਿਬ ਨੇ ਵੀਰ ਬਈ 25 ਮਿੰਟ ਲਾਉਣੇ ਆ। ਤੇ ਕਈਆਂ ਨੂੰ ਬੜਾ ਚਾਹ ਸੀ, ਜਿਨ੍ਹਾਂ ਦੀ ਸੁਰਤ ਕੁਵਾਰੀ ਸੀ, ਜਾਂ ਕੁਵਾਰੀ ਤਾਂ ਚਾਹੋ, ਹੁਣ ਚਾਹ ਬੜਾ ਸੀ ਜਾ ਕੇ ਆਪਣੇ ਗੁਰੂ ਨੂੰ ਮਿਲਾ, ਇਸ ਜਗ ਮੇਂ ਪੁਰਸ਼ ਏਕ ਹੈ, ਪਤੀ ਕੌਣ ਹੈ ਜੀ, ਗੁਰੂ ਅਕਾਲ ਪੁਰਖ, ਬਾਕੀ ਸਾਰੀਆਂ ਜੀਵ ਇਸਤਰੀਆਂ, ਇਹਨਾਂ ਨੂੰ ਬੜਾ ਚਾਅ ਹੈ ਕਿ ਸਾਡਾ ਵਿਆਹ ਹੋ ਜਾਵੇ ਪਤੀ ਦੇ ਨਾਲ, ਬੜਾ ਚਾਅ ਹੈ। ਪਰ ਜਦੋਂ ਕਬੀਲਦਾਰੀ ਪਈ, ਘਰੇ ਵਿਆਹ ਹੈ ਤੇ ਮਾਸੜ ਕਹਿੰਦਾ ਸ਼ਰਾਬ ਜ਼ਰੂਰੀ ਪਿਆਉਣੀ ਆ, ਹੁਣ ਕਬੀਲਦਾਰੀ ਪੈ ਗਈ, ਹੁਣ ਕੀ ਕਰੇ, ਹੁਣ ਕਬੀਲਦਾਰੀ ਭਾਰੀ ਪੈ ਗਈ, ਹੁਣ ਮਾੜਾ ਬੱਚੇ ਨੂੰ ਬੁਖਾਰ ਹੋਇਆ, ਕੱਲਾ ਕੱਲਾ ਬੱਚਾ ਵਿਆਹ ਤੇ ਕਰਵਾ ਲਿਆ, ਇਹਦੇ ਨਾਲ ਪਰਮਾਤਮਾ ਦੇ ਨਾਲ ਵਿਆਹ ਵੀ ਹੋ ਗਿਆ, ਹੁਣ ਜ਼ਿੰਮੇਵਾਰੀਆਂ ਪੈ ਗਈਆਂ ਕਿ ਹੁਣ ਪਤੀ ਬੜਾ ਸਖਤ, ਇਹਦੇ ਮਾੜਾ ਮੋਟਾ ਡੋਲਣ ਨਹੀਂ ਦਿੰਦਾ, ਇਹਦਾ ਇੱਧਰ ਦੀ ਇੱਧਰ ਨਹੀਂ ਹੋਣ ਦਿੰਦਾ, ਇੰਨਾ ਸਖਤ ਹੈ ਕਿ ਸਿੱਧਾ ਅੱਗੇ ਚੱਲ, ਕਮੀ ਕੋਈ ਨਹੀਂ ਰਹੇਗੀ, ਸਿੱਧਾ ਅੱਗੇ ਚੱਲ। ਪਰ ਹੁਣ ਪਰੇਸ਼ਾਨ, ਜ਼ਿੰਮੇਵਾਰੀਆਂ ਪੈ ਗਈਆਂ, ਬੱਚਾ ਬਿਮਾਰ ਹੋ ਗਿਆ, ਹੁਣ ਕਹਿੰਦੀ ਕਿਹੜੇ ਪੰਡਿਤ ਕੋਲ ਲੈ ਕੇ ਜਾਵਾਂ, ਇਹਨੂੰ ਮੇਰਾ ਪਤਾ ਲੱਗ ਜੇ, ਗਾਤਾ ਥੱਲੇ ਦੀ ਪਾ ਕੇ ਜਾਂਦੀਆਂ, ਬੀਬੀਆਂ ਵੇਖੀਆਂ ਸੀ ਪਹਿਲਾਂ ਉਹ ਦੀ ਪਾ ਕੇ ਰੱਖਦੀਆਂ, ਜਿੱਦਾਂ ਬਾਹਮਣ ਦੇ ਕੋਲ, ਪੰਡਿਤ ਦੇ ਕੋਲ, ਪੰਜਾਬੀ ਦੇ ਕੋਲ ਜਾਂਦੀਆਂ ਨਾ ਬੱਚੇ ਨੂੰ ਲੈ ਕੇ, ਥੱਲੇ ਦੀ ਪਾਇਆ ਹੁੰਦਾ, ਕੋਈ ਵੇਖ ਨਾ ਲਵੇ, ਹੁਣ ਕੀ ਕਰੇ ਵਿਚਾਰੀ, ਹੁਣ ਪਹਿਲੀ ਵਸਤਾ ਚ ਆਇਆ ਨੀ ਜਾਣਾ, ਹੁਣ ਵਿਆਹ ਦੀ ਕਰਾਕ ਬੈਠੀ ਹੈ, ਮਿਲਜੂ ਬੈਠੀ ਹੈ ਪਰਮਾਤਮਾ ਨੂੰ, ਜਾਂ ਕੁਵਾਰੀ ਤਾਂ ਚਾਓ ਵਿਆਹੀ ਤਾਂ ਮਾਮਲੇ, ਹੁਣ ਪਹਿਲਾਂ ਸਾਰੇ ਕੰਮ ਕਰ ਲਏ ਵਿਆਹੀਆਂ ਵਾਲੇ, ਸਾਰੇ ਕੰਮ ਕਰ ਲਏ, ਸਹਿਜ ਪਾਠ ਵੀ ਕਰਾ ਲਿਆ ਘਰੇ, ਨੰਦ ਕਾਰਜ ਵੀ ਪਾਣੀ ਦੇ ਨਾਲ ਕਰਾਏ, ਸਾਰੇ ਕੰਮ ਪਹਿਲਾਂ ਕਰ ਲਏ ਵਿਆਹੀਆਂ ਵਾਲੇ, ਹੁਣ ਮੁਸ਼ਕਲਾਂ ਆ ਗਈਆਂ, ਹੁਣ ਮੁਸ਼ਕਲਾਂ ਖੜੀਆਂ ਹੁੰਦੀਆਂ, ਹੁਣ ਮਾੜੀ ਜੀ ਘਰ ਚ ਪਰੇਸ਼ਾਨੀ ਆਈ, ਹੁਣ ਸੋਚਦੀ ਕਰਾਂ ਕੀ, ਹੁਣ ਮੈਂ ਕਿੱਥੇ ਜਾਵਾਂ, ਅੰਗਾ ਪਾਵੇ ਕੀ, ਹੁਣ ਪਹਿਲਾਂ ਤੇ ਬਾਬਿਆਂ ਦੀ ਚੌਂਕੀ ਭਰ ਹੁੰਦੀ ਸੀ, ਹੁਣ ਕੀ ਕਰਾਂ, ਲੋਕੀ ਤੇ ਕਹਿਣਗੇ ਤੇਰਾ ਤੇ ਘਰ ਵਾਲਾ ਵਾ, ਉਹ ਗੁਰੂ ਗ੍ਰੰਥ ਸਾਹਿਬ, ਤੂੰ ਉੱਥੇ ਜਾਂਦੀ ਹੁੰਦੀ, ਤੂੰ ਕਹਿੰਦੀ ਸਾਡਾ ਤੂੰ ਗੁਰੂ ਹੀ ਗੁਰੂ ਗ੍ਰੰਥ ਸਾਹਿਬ, ਮੈਂ ਤੇ ਬਾਣ ਮੱਥਾ ਹੀ ਪਾਣੀ ਨੂੰ ਦੇਖਦੀ ਹਾਂ, ਦਾਅਵੇ ਮੈਂ ਵੱਡੇ ਵੱਡੇ ਕਰ ਬੈਠੀ, ਮੈਂ ਤੇ ਕਹਿ ਬੈਠੀ ਮੈਂ ਅਨੰਦਪੁਰ ਦੀ ਵਾਸੀ ਹਾਂ ਪੰਜਾਂ ਪਿਆਰਿਆਂ ਦੇ ਕੋਲ, ਮੈਂ ਤੇ ਕਹਿ ਬੈਠੀ ਮੇਰਾ ਗੁਰੂ, ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਵਿਆਹ ਕਰਾ ਬੈਠੀ, ਹੁਣ ਕੀ ਕਰਾਂ, ਮੁਸ਼ਕਲਾਂ ਬੜੀਆਂ ਵੱਡੀਆਂ ਪੈ ਗਈਆਂ, ਹੁਣ ਸੋਚਦੀ ਏ, ਹੁਣ ਪਰੇਸ਼ਾਨੀ ਹੁੰਦੀ ਹੈ, ਬਾਬਾ ਫਰੀਦ ਜੀ ਕਹਿੰਦੇ ਹੁਣ ਨੀ ਗੱਲ ਬਣਨੀ, ਹੁਣ ਤੇ ਚਾਹੇ ਭੱਜੇਗੀ ਚਾਹੇ ਲੋਕੀ ਛੁੱਟੜ ਕਹਿਣਗੇ, ਜਮਾ ਕਰੇ ਇਹੋ ਹੀ ਆ ਨਾ ਜੀ, ਦੱਸੋ ਗੁਰੂ ਪਿਆਰ ਵਾਲਿਓ ਕੋਈ ਗਲਤ ਗੱਲ ਆ ਜੀ, ਚਾਹੇ ਤੇ ਫਿਰ ਨਭਾਉਣੀ ਪਊਗੀ, ਉਹਨਾਂ ਨੂੰ ਵਿਆਹੀ ਜੋ ਗਈ ਹੋਣਾ, ਚਾਹੇ ਤੇ ਸਹੁਰਿਆਂ ਦਾ ਸਾਰਾ ਕੰਮ ਚੁੱਕਣਾ ਪੈਣਾ, ਜੇ ਕਬੀਲਦਾਰੀ ਨਹੀਂ ਚੁੱਕ ਸਕਦੀ, ਚਾਹੇ ਤਲਾਕ ਹੋਏਗਾ, ਚਾਹੇ ਛੁੱਟੜ ਪਵਾਏਗੀ ਤੇ ਚਾਹੇ ਭੱਜੇਗੀ, ਚਾਹੇ ਤੇ ਹੁਣ 35 ਮਹਾਂਪੁਰਖਾਂ ਦੇ ਦੱਸੇ ਹੋਏ ਵਚਨ ਕਮਾਉਣੇ ਪੈਣੇ ਨੇ, ਅਕਾਲ ਪੁਰਖ ਦੇ ਹੁਕਮ ਤੇ ਚੱਲਣਾ ਪੈਣਾ, ਜੇ ਕਬੀਲਦਾਰੀ ਨਹੀਂ ਚੁੱਕੀ ਜਾਂਦੀ ਤੇ ਲੋਕ ਫਿਰ ਉਹ ਹੀ ਕਹਿਣਗੇ। ਵੇਖੋ ਜੀ ਆਪਣੇ ਸਾਰੇ ਆਪਾਂ ਕਿੱਡੀ ਪਿਆਰੀ ਗੱਲ ਕਹੀ ਹੈ ਨਾ, ਇੱਦਾਂ ਹੋ ਨਹੀਂ ਰਿਹਾ ਅੱਜ ਕੱਲ੍ਹ, ਦਾਵਾ ਚਾਹ ਸਾਰਿਆਂ ਦੇ ਅੰਦਰ ਹੀ ਇੱਕ, ਗੁਰੂ ਮਿਲ ਜੇ, ਗੁਰੂ ਮਿਲ ਜੇ, ਗੁਰੂ ਮਿਲ ਜੇ, ਗੁਰੂ ਮਿਲ ਜੇ, ਸਾਰੇ ਇੱਦਾਂ ਕਰੀ ਜਾਂਦੇ, ਮਹਾਰਾਜ ਕਿਰਪਾ ਕਰ, ਮਹਾਰਾਜ ਕਿਰਪਾ ਕਰ, ਕਦੀ ਘਰ ਵਾਲੇ ਨੂੰ ਇੱਦਾਂ ਕਹਿਣ ਦੀ ਲੋੜ ਪਈ ਹੈ ਜੀ, ਕਿਰਪਾ ਕਰੋ ਜੀ, ਫਲਾਣਾ ਸਮਾਨ ਲਿਆ ਦਿਓ ਜੀ, ਕਿਰਪਾ ਕਰੋ ਜੀ, ਕਰੋ, ਕਿਹਾ ਜੀ ਕਦੀ ਕਿਸੇ ਨੇ, ਇਹਦਾ ਮਤਲਬ ਇੱਥੇ ਅਜੇ ਗੱਲ ਨਹੀਂ ਬਣੀ, ਅਜੇ ਪਤੀ ਸਵਕਾਰ ਨਹੀਂ ਕੀਤਾ, ਤਾਂ ਹੀ ਤੇ ਬੰਦਾ ਹੱਥ ਜੋੜਦਾ, ਕਦੀ ਇੱਧਰ ਪ੍ਰਖੰਡਾ ਕਰੀ ਜਾਂਦਾ, ਕਦੀ ਐਨੂੰ ਭਰ ਜਾਂਦਾ, ਕਦੀ ਐਨੂੰ ਭਰ ਜਾਂਦਾ, ਦੁਨਿਆਵੀ ਪਤੀ ਨਾਲ ਕਦੀ ਕੀਤਾ ਜੀ, ਇੱਦਾਂ ਨਹੀਂ ਕਰਨਾ ਪੈਂਦਾ, ਕਿਉਂਕਿ ਉਹਨੂੰ ਮੰਨ ਬੈਠੀਆਂ ਕਿ ਅਸੀਂ ਸਾਡਾ ਪਤੀ ਹੈ, ਸਵਕਾਰ ਕਰ ਬੈਠੀਆਂ ਕਿ ਇਹ ਮੇਰਾ ਪਤੀ ਹੈ, ਇਹ ਅਜੇ ਸਵਕਾਰ ਨਹੀਂ ਹੋਇਆ ਬੰਦੇ ਕੋਲ, ਇਹ ਸਵਕਾਰ ਨਹੀਂ ਹੋਇਆ, ਇਸ ਜੱਗ ਮੇ ਪੁਰਸ਼ ਏਕ ਹੈ, ਹੋਰ ਸਗਲੀ ਨਾਲ ਸਫਾਈ, ਬਾਕੀ ਸਾਰੀਆਂ ਜੀਵ ਇਸਤਰੀਆਂ ਆ, ਸਾਰੀਆਂ ਕਰੀਆਂ ਬੀਬੀਆਂ ਵਾਸਤੇ, ਸਾਰੀਆਂ ਅਕਾਲ ਪੁਰਖ ਦੀਆਂ ਜੀਵ ਇਸਤਰੀਆਂ ਏ, ਪਰ ਗੱਲ ਪਤਾ ਕੀ ਬਣੀ, ਅਜੇ ਸਾਰੀਆਂ ਸਵਕਾਰ ਨਹੀਂ ਕਰਦੀਆਂ, ਅਜੇ ਡਰਦੀਆਂ, ਸੰਗਦੀਆਂ, ਅਜੇ ਦੱਸਣ ਲੱਗਿਆ ਸੰਗਦੀਆਂ, ਅਜੇ ਨਾ ਜੋ ਸਹੇਲੀਆਂ ਪੁੱਛਦੀਆਂ ਨਾ ਘਰ ਵਾਲੇ ਦਾ ਰੰਗ ਕਾਲਾ ਹੈ, ਉਹ ਦੱਸਣ ਲੱਗਿਆ ਸੰਗਦੀ ਹੈ ਜੇ ਥੋੜਾ ਜਿਹਾ, ਅਜੇ ਨਾ ਅਜੇ ਮੈਨੂੰ ਲੱਗਦਾ ਸੰਗ ਆਉਂਦੀ ਹੈ ਜੇ ਦੱਸਣ ਲੱਗਿਆ, ਕਿਉਂ ਭਲਾ, ਕਿਉਂਕਿ ਕੰਮ ਪਹਿਲੇ ਕਰਨੇ, ਜਿਹੜੀ ਕੁਵਾਰੀ ਹੁੰਦੀ ਕਦੀ ਇੱਥੇ ਚੱਲ ਗਈ ਮੱਥਾ ਟੇਕਣ, ਕਦੀ ਇੱਥੇ ਚੱਲ ਗਈ, ਅਜੇ ਕੰਮ ਉਹ ਕਰਨ ਨੂੰ ਕੀ ਕਰਦਾ, ਤੇ ਕਿਵੇਂ ਦੱਸਦਿਆਂ ਮੇਰਾ ਵਿਆਹ ਹੋਇਆ, ਦੱਸਿਆ ਜਾਊਗਾ ਜੀ, ਜੇ ਦੱਸ ਬੈਠੀ ਤੇ ਫਿਰ ਲੋਕਾਂ ਕਹਿਣਾ ਤੂੰ ਉੱਧਰ ਕੀ ਤੁਰੀ ਫਿਰਦੀ ਲੈਣ ਗਈ ਸੀ, ਦੱਸੋ, ਵੇਖੋ ਦੋ ਪੱਖ ਰੱਖੇ ਬਾਣੀ ਚ, ਦੋ ਪੱਖ, ਦੁਨਿਆਵੀ ਸਮਾਜ ਤੇ ਰੱਬ ਦੀ ਗੱਲ ਤੇ ਮਨੁੱਖ ਦੀ ਗੱਲ, ਸੁਰਤ ਦੀ ਗੱਲ ਤੇ ਗਿਆਨ ਦੀ ਗੱਲ ਤੇ ਦੁਨਿਆਵੀ ਸਮਾਜ ਦੀ ਗੱਲ, ਗੁਰੂ ਸਾਹਿਬ ਕਹਿੰਦੇ ਪੱਪਾ ਹੀ ਕਾਲਾ ਹੋ ਗਿਆ, ਕੀ ਕਰੀਏ, ਸਰੀਰ ਦੇ ਵਿੱਚ ਜਿਹੜੇ ਗੁਣ ਸਨ, ਸੁਰਤ ਦੇ ਵਿੱਚ ਜਿਹੜੇ ਗੁਣ ਸਨ, ਸਾਰੇ ਖਤਮ ਕਰ ਲਏ ਬੰਦੇ ਨੇ, ਸਾਰੇ ਖਤਮ ਕਰ ਲਏ, ਕੀ ਕੀਤਾ ਜਾਵੇ, ਉਹ ਚਿੱਤ ਡਿੱਠੇ ਤਨ ਪਰਪੜੇ, ਵੇਖ ਕੇ ਬੜੀ ਖੁਸ਼ੀ ਹੁੰਦੀ ਹੈ, ਮੈਂ ਤਾਂ ਆਪਣੇ ਗੁਰੂ ਕੋਲ ਬੈਠਾ, ਚੜੇ ਚਵਗਣ ਮਨ, ਬੜਾ ਚਾਅ ਹੁੰਦਾ ਜੀ, ਬੜਾ ਚਾਅ, ਦੇਖੋ ਜਦੋਂ ਬੰਦਾ ਕਿਤੇ ਗੁਰਦੁਆਰੇ ਬੈਠਾ ਹੋਵੇ ਨਾ, लेट हो जाए, मान लो वैसे आया मथा टेकन कीर्तन हो रहा सी, बह गया कि चल सुन लेंगे दस मिनट है ना, घर गया पत्नी ने पूछा क्यों लेट होए, बड़े चाह आता है गुरुद्वारे गया सी कीर्तन होता सी, मैं सुन लिए मैं बार बार तुसी जाता बार बार, तो जो कि वैसे ही कि होर बैठा हो महफल च फिर चुप जे करता फिर गल नहीं आती प्रकार आया जित बैठे जो वेख्या चा ना दसिया भाई मैं तो गुरुद्वारे सी मैं तो गुरु को बैठा सी मैं तो कथा सुनी जाता सी मैं तो बाणी सुनी जाता सी क्योंकि जित बैठे तन पर पुड़े चढ़े चवकर वन फिर खुशी होंगी अंदर गुरु को बैठ के जे गुरु नूं स्वीकार किया हो ना कि वाकई पति है फिर बड़ी खुशी होंगी है तो जे बंदा कितने होर बैठा हो जाके तो घर के पुछ कितने से फिर बहाने जो लाता फिर हमेशा जी पाता मान हों जी जो आप किसी आम बंद वैसे टाइम खराब करते होवे बह के घर के पुछे फिर बंदा थोड़ा जा दस का मजा नहीं आता तो जे बंदा गुरु घर बैठा हो फिर बंदा टॉल ना दसदा कहता गुरुद्वारे से सेवा करी जाता जी उत्थे पत्नी भी सोच रही क्या बात है भावे झूठ ही बोलते फिर सोचती है कि वाकई सियाना हो गया लगता भावे बच्चा हो कोई भी हरेक से लगती है गल हो सकता पत्नी से भी लगती हो इस करके गुरु नानक साहब जी कहते पब्बर हो गया काला जन्म जन्म की इस मन को मन लागी काला हुआ स्याह असी पता सुधरते क्यों नहीं है असी साडा मन दिखता नहीं किसी को बाहरों दिख जाता है बाहरों कपड़िया से कोई दाग लगा हो चेहरे से लगा हो पग से लगा हो पंजा वाले दस रहा भाई साहब आ गया ढे पग से पता नहीं लगा क्योंकि दिखता है अंदरला दिखता नहीं गुरु साहब कहते तान लगाई फिरता फिर कहता सरी जाता कोई गल नहीं काला हो श्या श्या बड़ा काला बड़ा काला फिर भाई गुरदास जी आखते ने भाई गुरदास जी की कहते पता कहते बाहर की अगन पूजे तो जल छरता के नाव में जो अगन लागे कैसे कह बुझाई बाहर की अग लगी हो तो बंदा पानी ना बुझाऊंगा हुण पानी के विच जांदी होई बेड़ी नाव उन्हूं अग लग जाए फिर की करूंगा जी जिवें फसल की गल की आपां पानी के विच जांदी होई बेड़ी नूं तां अग लग जाए फिर की करूंगा जी फिर तो बड़ा औखा हो जाणा हुण बाहर वैसे ही अग लगी बंदा कहिंदा पानी लियाओ जी फटाफट जो पानी के विच ही अग लग जाए फिर बड़ा औखा हो जाणा अगली गल भाई गुरदास जी की आखे माया डर डर पत हार गुरुद्वारे जावे माया डर डर पत हार गुरुद्वारे जावे तहां जो माया व्यापे कहां ठहराइए हुण गुरुद्वारे आया माया डर पत माया डर बड़ा लगता सी पुत नूं ना जी कुछ गुरु कोल आया माया पुत भी माया पैसे की गल नहीं कीती इत्थे घर बड़ा सोहना बनाया सी कहिंदा गुरुद्वारे सुखना सुखा ही डरता आया माया घर माया बन गया डरता आया गुरु कोल आया बच्चे नूं कुछ ना होवे डरता होया गुरु कोल आया मेरी चढ़ती कला रवे डरता होया गुरु कोल आया हुण डरता होया गुरु कोल आया ते भाई गुरदास जी कहते माया डर डर पत हार गुरुद्वारे जावे तहां जो माया व्यापे कहां ठहराइए जे गुरुद्वारे लड़ पे बंदा माया वास्ते फिर कित्थे जाऊ दसो जी बाहर लड़ पिया माया वास्ते ना पैसे का चक्कर बन गया कहिंदा चलो गुरुद्वारे चलते सौं खाने जे गुरुद्वारे चक्कर बन गया फिर कित्थे जाना सोचे बाहर से बंदा कहता सी भाई मैं इंज क्या इंज नहीं सी क्या मैं तो गुरु घर जाके सौं खा लेना जे गुरु घर ही आन गए जे पुट्ठा सीधा बोलिया होया फिर कित्थे जाऊगी भाई गुरदास जी कहते माया डर डर पत हार गुरुद्वारे जाए तहां जो माया प्यापे जे इथे बैठे नूं हंकार आ गया मेरे वर्गा तां है ही कोई फिर कित्थे जाएगा दस जे इथे बैठे नूं हंकार आ गया बाहर सब तो महंगी गड्डी मेरी आ कोई छेड़दा ना होवे फिर कित्थे जाएगा दस गल ते आ इह समझण वाली गल ते भाई गुरदास जी कहिंदे आ फिर कित्थे जाएगा मसला है गुरमत नूं समझण दा किसे दुनियावी पब्बर की गल थोड़ा की गुरु नानक साहब जी ਉਹਦੀ ਉਦਾਹਰਣ ਦਿੱਤੀ ਹੋਈ ਪਾਤਸ਼ਾਹ ਨੇ ਗੱਲ ਤੇ ਸਾਡੇ ਸਰੀਰ ਦੀ ਕੀਤੀ ਹੈ ਸਾਡਾ ਬਾਹਰੋਂ ਸਰੀਰ ਵੇਖਣ ਨੂੰ ਬੜਾ ਹਰਿਆ ਭਰਿਆ ਲੱਗਦਾ ਹੈ ਪੱਬਰ ਵਰਗਾ ਪਰ ਵਿੱਚੋਂ ਸੁੱਕਾ ਹੋਇਆ ਵਿੱਚੋਂ ਕਾਲਾ ਹੋ ਗਿਆ ਕਾਲਾ ਕਿਉਂਕਿ ਗੁਣ ਵਿਸਰ ਗਏ ਗੁਣ ਕਿਵੇਂ ਵਿਸਰੇ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਬਾਣੀ ਵਿਸਰ ਗਈ ਤੇ ਕੀ ਬਣ ਗਿਆ? ਰੋਗੀ ਬਣ ਗਿਆ, ਕਾਲਾ ਹੋ ਗਿਆ, ਜਨਮ ਜਨਮ ਕਿਸ ਮਨ ਨੂੰ ਮਲ ਲਾਗੀ ਹੋ ਗਿਆ। ਇਹ ਤਾਂ ਧੋਣ ਆਉਣਾ ਸੀ, ਬੰਦੇ ਸਫਾਈ ਕਰਨ ਆਉਣਾ ਸੀ, ਸਕੂਲ ਹੈ ਸਾਡਾ, ਅਸੀਂ ਸਿੱਖਣ ਆਏ, ਪੜ੍ਹਨ ਆਇਆ, ਪਤਾ ਨੀ ਕਿਹੜਾ ਕਿੰਨਾ ਕੁ ਸਿੱਖ ਕੇ ਜਾਏਗਾ ਜੇ ਉਹਨਾਂ ਨੂੰ ਪਤਾ ਹੈ, ਕਿਹੜਾ ਕਿੰਨਾ ਕੁ ਸਮਝ ਕੇ ਜਾਏਗਾ ਜੇ ਉਸ ਬੰਦੇ ਨੂੰ ਪਤਾ ਜਿਹੜਾ ਪੜ੍ਹਨ ਆਇਆ, ਜਿਹੜਾ ਸਿੱਖਣ ਆਇਆ, ਕਿਹੜਾ ਕਿੰਨਾ ਕੁ ਸਿਖਾ ਕੇ ਜਾਏਗਾ, ਇਹ ਵੀ ਉਹਨੂੰ ਹੀ ਪਤਾ ਕਿੰਨਾ ਕੁ ਸਿਖਾ ਕੇ ਜਾਏਗਾ। ਗੁਰੂ ਪਾਤਸ਼ਾਹ ਨੂੰ, ਮਹਾਰਾਜ ਜੀ ਇੰਜ ਨੀ ਇੰਜ ਹੁੰਦਾ, ਬਾਬਾ ਜੀ ਇੰਜ ਨੀ ਇੰਜ ਹੁੰਦਾ, ਏਦਾਂ ਹੀ ਕਰਦੇ ਨਾ ਅਸੀਂ। ਕਿੰਨੀਆਂ ਡਿਮਾਂਡਾਂ, ਇੱਥੇ ਆਣ ਕੇ ਸਾਰਾ ਕੁਝ ਖਤਮ ਹੋ ਜਾਣਾ ਸੀ, ਸ਼ੁਰੂ ਹੀ ਬੰਦਾ ਇੱਥੋਂ ਕਰਕੇ ਬਹਿ ਗਿਆ, ਆਸਾ ਹੀ ਇੱਥੇ ਰੱਖ ਕੇ ਬਹਿ ਗਿਆ। ਏਦਾਂ ਨਹੀਂ ਹੋਣਾ ਕੁਝ ਵੀ, ਏਦਾਂ ਲੋਕ ਕੇ ਮੰਗਿਆ ਅਰਦਾਸ ਕਰਨ ਦੇ ਨਾਲ ਨਹੀਂ ਜੇ ਕੁਝ ਮਿਲਣਾ। ਗੁਰੂ ਸਾਹਿਬ ਨੇ ਸਮਾਧ ਦਿੱਤੀ, ਕਰਨਾ ਪੈਣਾ ਕੁਝ ਨਾ ਕੁਝ। ਕੱਲ ਇਹੋ ਗੱਲ ਤੇ ਪੁਜਾਰੀ ਆਖਦਾ ਸੀ, ਮੂਰਤੀ ਦੇ ਅੱਗੇ ਹੱਥ ਜੋੜ ਕੇ ਜੋ ਮੰਗੋਗੇ ਮਿਲ ਜਾਏਗਾ, ਤੇ ਉਹੀ ਗੱਲ ਅਸੀਂ ਗੁਰੂ ਸਾਹਿਬ ਜੀ ਦੇ ਨਾਲ ਜੋੜ ਕੇ ਬਹਿ ਗਏ। ਹਾਂ, ਸ਼ੁਕਰਾਨਾ ਇੱਕ ਭਰੋਸਾ ਹੈ, ਗੁਰੂ ਦੇ ਵਿਸ਼ਵਾਸ ਹੈ, ਬਾਣੀ ਦੀ ਓਟ ਹੈ, ਆਸਰਾ ਹੈ, ਗਿਆਨ ਹੈ, ਕੰਮ ਤੇ ਬੰਦੇ ਨੂੰ ਕਰਨਾ ਪੈਣਾ। ਸਾਹਮਣੇ ਪਈ ਹੋਈ ਪ੍ਰਸ਼ਾਦੀ ਦੀ ਗੁਰਕੀ ਵੀ ਮੂੰਹ ਦੇ ਵਿੱਚ ਨਹੀਂ ਪੈਣੀ ਜਿੰਨਾ ਚਿਰ ਮਿਹਨਤ ਨਹੀਂ ਕਰਦਾ, ਹੱਥ ਦੇ ਨਾਲ ਤੋੜਦਾ ਨਹੀਂ, ਉਹਨਾਂ ਚਿਰ ਮੂੰਹ ਦੇ ਵਿੱਚ ਵੀ ਨਹੀਂ ਪੈਣੀ। ਗੁਰੂ ਸਾਹਿਬ ਜੀ ਨੇ ਕੰਮ ਕਰਨ ਵਾਸਤੇ ਆਖਿਆ, ਬਾਕੀ ਦੀਆਂ ਗੱਲਾਂ ਜਿਹੜੀਆਂ ਉਹ ਬਚਦੀਆਂ ਹੈ। ਅਸੀਂ ਬਾਕੀ ਦੀਆਂ ਗੱਲਾਂ ਪਹਿਲਾਂ ਕਰ ਲੈਂਦੇ ਹਾਂ, ਕੰਮ ਬਾਅਦ ਚ ਕਰਦੇ ਹਾਂ। ਸਤਿਗੁਰੂ ਦੀ ਕਿਰਪਾ ਕਰਨ, ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਟੁੱਟਾਂ ਭੁੱਲਾਂ ਚੁੱਕਾਂ ਰਹਿ ਜਾਂਦੀਆਂ ਹਨ। ਸਤਿਗੁਰੂ ਜੀ ਬਖਸ਼ਣਯੋਗ ਨੇ, ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ।